SBS Radio.
प्यारे दोस्तों, आज SBS पंजाबी दे स्टूडियोज विच एक बड़ी ही खास शख्सियत मेरे सामने बैठे हैं। इन्हां दा नाम है लीडिंग एयरक्राफ्टमैन रुपिंदर सिंह, जो कि रॉयल ऑस्ट्रेलियन एयरफोर्स के सदस्य हैं। कई सालों तो इस काम कर रहे हैं ते अज बड़ी सोहनी अपनी वर्दी पा के इत्थे साडे दफ्तर च आए हैं। रुपिंदर, बड़ा ही निघा स्वागत है तुहाडा SBS पंजाबी प्रोग्राम च।
मेरे वालों सारे SBS रेडियो सुन रहे स्रोतियां नूं सत श्री अकाल।
देखो, पहली गल तो मैं करा, वर्दी च बहुत ही सोहने लग रहे हो। एक तो हो भी तुसी इन्ने लम्मे, मेरे ख्याल 6 फुट तो उच्चा तुहाडा कद लगता है। वर्दी पा के तुहानू किवें महसूस होंदा है?
बड़ा प्राउड फीलिंग आती है वर्दी पा के, कि तुसी कुछ मतलब अलग जी फीलिंग होंदी है कि तुसी देश वास्ते कुछ कर रहे हो, ते इट्स वेरी प्राउड फीलिंग।
ते किन्ना चिर हो गया है तुहानू रॉयल ऑस्ट्रेलियन एयरफोर्स च?
मैनू, मैं सितंबर 2014 ज्वाइन किया सी, ते 5 साल हो गए।
अच्छा, मतलब तुसी रिजर्विस्ट नहीं हो, तुसी पक्के तौर ते RAAF वास्ते काम कर?
हां जी, फुल टाइम एम्प्लॉय ऑफ ऑस्ट्रेलियन रॉयल ऑस्ट्रेलियन एयरफोर्स।
अच्छा, मैनू पता है सी बहुता नहीं पूछ सकते कि तुहाडा कामकाज है की है, ऑपरेशनल गल्लां ते नहीं मैं पूछी। वैसे अगर आम इंसान नु समझाना होवे लीडिंग एयरक्राफ्टमैन दा मतलब की है?
लीडिंग एयरक्राफ्ट, इट्स डिफरेंट, आई मीन इट्स रैंक, बट अगे डिफरेंट मस्टरिंग्स होंदियां ने। लीडिंग एयरक्राफ्ट एक जूनियर रैंक है, नॉन कमीशन रैंक है एयरफोर्स दे विच। ते जो मेरिया ड्यूटीज ने, मेरी मस्टरिंग वो है सप्लायर, विच इज़ बेसिकली लॉजिस्टिक्स। ते लॉजिस्टिक्स दे विच असी सपोर्ट करने आ फ्लाइंग स्क्वाड्रन्स नू, टेक्नीशियंस नू, जिदे विच आपां उन्हां वास्ते कोई भी उन्हां नू जिद्दां चीज़ चाहिए हुंदी आ एयरक्राफ्ट्स वास्ते या किसी भी काम वास्ते, कोई ऑपरेशन वास्ते, असी वो प्रोवाइड करदे
आ। मतलब तुसी आप हवाई जहाज नहीं उड़ांदे?
हाँ जी, नहीं।
ठीक, की तुहाडा वो सुपना है ते अगर तुसी चाहो कि तुसी उस पड़ाव नू भी पार कर सकते हो?
डिपेंड करता कि तुहाडी एजुकेशन की है।
अच्छा,
जे तुसी पायलट बनना तो दैन यू हैव टू स्टडी फॉर दैट।
अच्छा,
मेरी बैकग्राउंड थोड़ी बिजनेस ना रिलेटेड है, कमर्स ना रिलेटेड है, इस करके मैं लॉजिस्टिक्स नू चुनिया।
ठीक है।
हाँ जी।
सो तुसी ऑस्ट्रेलियन डिफेंस फोर्स बारे क्यों सोचा ते खास तौर ते RAAF बारे किवें सोचा कि मैं इन्हां नू ही ज्वाइन करना है?
एयरफोर्स ज्वाइन करन तो पहला मैं बैंक विच जॉब करता सी, ते मैं RAAF दी एडवरटाइजमेंट पढ़ी सी किधरे, ते वो मतलब इन्नी क ज़्यादा वधिया लगी मैनू जदों उन्होंने जॉब नू डिस्क्राइब किया सी, ते मैनू लगा कि मैं ये कर सकदा वा। इट रियली एक्साइटेड मी एट दैट टाइम, ते मैनू लगा कि मैनू अप्लाई करना चाहिए।
अच्छा,
ते फिर ज्वाइन किया मैं।
सो किन्ना अरसा लग्या तुसी एप्लीकेशन पाई, इंटरव्यू वगैरह हुई होनी है?
हाँ जी।
ते जॉब मिलन तो बाद ट्रेनिंग किन्ना अरसा लग्या?
मैं मेरे ख्याल दे विच मार्च 2014 दे विच अप्लाई किया सी, ते अप्लाई करन तो थोड़े दिन बाद ही मैनू कॉल आ गई सी यू सैशन वास्ते। यू सैशन हुंदा कि तुहानूं तुहाडी एक छोटी जी इंटरव्यू हुंदी है, तुहानूं एयरफोर्स बारे जानकारी दिंदे है, ते ਤੁਹਾਨੂੰ ਤੁਹਾਡਾ ਐਪਟੀਟਿਊਡ ਟੈਸਟ ਹੁੰਦਾ, ਅਤੇ ਫਿਰ ਉਸ ਬੇਸਿਸ ਦੇ ਹਿਸਾਬ ਨਾਲ ਤੁਹਾਨੂੰ ਉਹ ਜੋਬ ਆਫਰ ਕਰਦੇ ਆ ਕਿ ਤੁਸੀਂ ਏਅਰਫੋਰਸ ਦੇ ਵਿੱਚ ਕੀ ਕਰ ਸਕਦੇ ਹੋ। ਅਤੇ ਫਿਰ ਉਸ ਤੋਂ ਬਾਅਦ ਜਦੋਂ ਸਾਰਾ ਕੁਛ ਕਲੀਅਰ ਹੋ ਜਾਂਦਾ, ਇੰਟਰਵਿਊਜ਼ ਵਗੈਰਾ, ਫਿਰ ਤੁਹਾਨੂੰ ਇੱਕ ਡੇਟ ਦਿੰਦੇ ਆ ਕਿ ਜੋ ਤੁਸੀਂ ਲਾਈਨ ਵਿੱਚ ਜਾਣਾ ਚਾਹੁੰਦੇ ਹੋ, ਜਿਹੜੀ ਮਸਟਰਿੰਗ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ, ਉਹਦੀ ਅਵੇਲੇਬਿਲਿਟੀ ਕਦੋਂ ਹੈ, ਉਸ ਹਿਸਾਬ ਦੇ ਨਾਲ ਤੁਹਾਨੂੰ ਫਿਰ ਉਹ ਕਾਲ ਕਰਦੇ ਆ ਕਿ ਇੰਨੀ ਤਰੀਕ ਨੂੰ ਤੁਹਾਡੀ ਇਨਲਿਸਟਮੈਂਟ ਹੋਏਗੀ।
ਠੀਕ ਹੈ।
ਸਪਟੈਂਬਰ 2014 'ਚ ਮੇਰੀ ਇਨਲਿਸਟਮੈਂਟ ਹੋਈ ਸੀ। ਫਿਰ ਉਸ ਤੋਂ ਬਾਅਦ ਟ੍ਰੇਨਿੰਗ ਸੀ, ਜਿਹੜੀ ਇਨੀਸ਼ੀਅਲ ਮਿਲੀਟਰੀ ਟ੍ਰੇਨਿੰਗ ਹੁੰਦੀ ਹੈ, 3 ਮਹੀਨੇ ਦੀ ਹੁੰਦੀ ਹੈ ਉਹ।
ਅੱਛਾ।
ਫਿਰ ਉਸ ਤੋਂ ਬਾਅਦ ਤੁਹਾਡੀ ਇੰਪਲੋਇਮੈਂਟ ਟ੍ਰੇਨਿੰਗ ਹੁੰਦੀ ਹੈ, ਜਿਹੜੀ ਤੁਸੀਂ ਮਾਸਟਰਿੰਗ ਦੇ ਵਿੱਚ ਜਾਂਦੇ ਹੋ, ਜੋ ਤੁਸੀਂ ਫੀਲਡ ਚੂਜ਼ ਕੀਤੀ ਹੈ ਉਹਦੀ ਟ੍ਰੇਨਿੰਗ ਹੁੰਦੀ ਹੈ। ਜਿਹੜੀ ਮੇਰੀ ਮਸਟਰਿੰਗ ਹੈ ਉਹਦੀ 3 ਮਹੀਨੇ ਦੀ ਸੀ, ਬਾਕੀ ਜੇ ਤੁਸੀਂ ਹੋਰ ਮਸਟਰਿੰਗ ਵਿੱਚ ਜਾਂਦੇ ਹੋ, ਹਰ ਮਸਟਰਿੰਗ ਦੀ ਅਲੱਗ ਅਲੱਗ ਟ੍ਰੇਨਿੰਗ ਹੁੰਦੀ ਹੈ।
ਠੀਕ ਹੈ, ਠੀਕ ਹੈ। ਤੁਹਾਡੇ RAAF ਦੇ ਤਜਰਬੇ ਬਾਰੇ ਮੈਂ ਅੱਗੇ ਚੱਲ ਕੇ ਪੁੱਛਾਂਗੀ, ਥੋੜ੍ਹਾ ਆਪਣੇ ਪਿਛੋਕੜ ਬਾਰੇ ਦੱਸੋ, ਤੁਸੀਂ ਇੰਡੀਆ ਤੋਂ ਪੰਜਾਬ ਤੋਂ ਕਿੱਥੋਂ ਆਏ, ਕਿੱਥੇ ਜੰਪਲ ਹੈ?
ਮੇਰਾ ਜਨਮ ਪਿੰਡ ਬੈਂਸਾ, ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹੋਇਆ ਸੀ 1987 ਦੇ ਵਿੱਚ।
ਅੱਛਾ।
ਤੇ ਮੇਰੇ ਦਾਦਾ ਜੀ ਸਰਦਾਰ ਹਰੀ ਸਿੰਘ ਉਹ ਇੱਕ ਫਾਰਮਰ ਸੀ।
ਅੱਛਾ।
ਤੇ ਮੇਰੇ ਫਾਦਰ ਉਹ ਪੰਜਾਬ ਗਵਰਨਮੈਂਟ ਦੇ ਵਿੱਚ ਐਗਰੀਕਲਚਰ ਡਿਵੈਲਪਮੈਂਟ ਆਫਿਸਰ ਸੀਗੇ।
ਅੱਛਾ ਜੀ।
ਤੇ ਘਰ ਦੇ ਵਿੱਚ ਪੜ੍ਹਾਈ ਵਾਲਾ ਮਾਹੌਲ ਸੀ, ਥੋੜ੍ਹੀ ਸਟ੍ਰਿਕਟ ਸੀ ਪੜ੍ਹਾਈ ਨੂੰ ਲੈ ਕੇ ਫਾਦਰ ਸਾਹਿਬ। ਅਤੇ ਉੱਥੇ ਮੈਂ ਪਲੱਸ ਟੂ ਕੀਤੀ। ਪਲੱਸ ਟੂ ਕਰਨ ਤੋਂ ਬਾਅਦ ਮੈਂ ਇੱਥੇ ਆ ਗਿਆ ਸੀ ਆਸਟ੍ਰੇਲੀਆ। ਮੇਰਾ ਵੱਡਾ ਬ੍ਰਦਰ ਸਰਦਾਰ ਲਖਵਿੰਦਰ ਸਿੰਘ ਉਹ ਇੱਥੇ ਸੀਗੇ, ਉਹ 99 'ਚ ਆਏ ਸੀ, ਅਤੇ ਮੈਂ ਉਹਨਾਂ ਵੱਲ ਦੇਖ ਕੇ ਮੈਨੂੰ ਵੀ ਸੀ ਕਿ ਮੈਂ ਵੀ ਆਸਟ੍ਰੇਲੀਆ ਹੀ ਜਾਣਾ
ਜੀ।
ਅਤੇ 2005 ਦੇ ਵਿੱਚ ਮੈਂ ਇੱਥੇ ਆਇਆ ਸੀ।
ਅੱਛਾ।
ਹਾਂਜੀ।
ਮਤਲਬ ਬਤੌਰੇ ਤੁਸੀਂ ਵਿਦਿਆਰਥੀ ਆਏ ਸੀ, ਉਸ ਤੋਂ ਬਾਅਦ ਤੁਸੀਂ ਇੱਥੇ ਪੱਕੇ ਹੋਏ ਅਤੇ ਉਸ ਤੋਂ ਬਾਅਦ ਤੁਸੀਂ ਜੋਬਸ ਕੀਤੀਆਂ, ਫਿਰ ਤੁਸੀਂ ਰੈਫ ਨੂੰ ਜੁਆਇਨ ਕੀਤਾ।
ਹਾਂਜੀ।
5 ਸਾਲ ਹੋ ਗਏ ਤੁਸੀਂ ਦੱਸਿਆ, 2014 'ਚ ਤੁਸੀਂ ਜੁਆਇਨ ਕੀਤਾ।
ਹਾਂਜੀ।
ਦੱਸੋ ਇਹ ਤਜਰਬਾ ਕਿਵੇਂ ਦਾ ਰਿਹਾ, ਕਿ ਤੁਹਾਨੂੰ ਆਪਣੇ ਵਾਂਗ ਦੇ ਵੱਖ ਵੱਖ ਪਿਛੋਕੜ ਦੇ ਹੋਰ ਲੋਕ ਵੀ ਉੱਥੇ ਮਿਲੇ, ਤੁਹਾਡਾ ਸਵਾਗਤ ਕਿਵੇਂ ਕੀਤਾ ਗਿਆ?
ਸ਼ੁਰੂ ਦੇ ਵਿੱਚ ਜਦੋਂ ਟ੍ਰੇਨਿੰਗ ਹੁੰਦੀ ਹੈ ਉਦੋਂ ਤਾਂ ਸਾਰਾ ਟ੍ਰੇਨਿੰਗ ਵਾਲਾ ਮਾਹੌਲ ਹੁੰਦਾ, ਕਿਉਂਕਿ ਉੱਥੇ ਤੁਸੀਂ ਦ ਟ੍ਰੇਨਿੰਗ ਇਜ਼ ਫੋਰ ਯੂ ਟੂ ਲਰਨ ਸਮਥਿੰਗ, ਤੁਸੀਂ ਉੱਥੇ ਕੁਛ ਲਰਨ ਕਰਨ ਜਾਂਦੇ ਹੋ। ਅਤੇ ਉੱਥੇ ਮੇਰੇ ਨਾਲ ਸਾਰੇ ਆਸਟ੍ਰੇਲੀਅਨ ਸੀ ਜਾਂ ਕੁਛ ਹੋਰ ਡਿਫਰੈਂਟ ਕੰਟਰੀਜ਼ ਦੇ ਵੀ ਹੈਗੇ ਸੀ, ਪਰ ਮੇਰੇ ਅੱਗੇ ਜਾਂ ਇੱਕ ਕੋਰਸ ਅੱਗੇ ਜਾਂ ਇੱਕ ਕੋਰਸ ਪਿੱਛੇ ਹੋਰ ਇੰਡੀਅਨਸ ਵੀ ਹੈਗੇ ਸੀ। ਅਤੇ ਬੜਾ ਵਧੀਆ ਤਜਰਬਾ ਸੀ ਟ੍ਰੇਨਿੰਗ ਦਾ, ਤੁਸੀਂ ਡਿਸਿਪਲਿਨ ਲਰਨ ਕਰਦੇ ਹੋ ਲਾਈਫ ਦੇ ਵਿੱਚ, ਸਿਵਲ ਲਾਈਫ ਦੇ ਵਿੱਚ ਅਤੇ ਮਿਲਟਰੀ ਦੀ ਲਾਈਫ ਦੇ ਵਿੱਚ ਬੜਾ ਡਿਫਰੈਂਸ ਹੈ, ਤੁਸੀਂ ਉਹ ਲਰਨ ਕਰਦੇ ਹੋ, ਫਿਰ ਤੁਸੀਂ ਆਪਣੀ ਜੋਬ ਬਾਰੇ ਲਰਨ ਕਰਦੇ ਹੋ। ਫੋਰ ਮੀ ਇਟਸ 100% ਜੋਬ ਸੈਟਿਸਫੈਕਸ਼ਨ।
ਅੱਛਾ।
ਮੈਂ ਜੋ ਵੀ ਕਰਦਾ ਵਾਂ ਮੈਨੂੰ ਬਹੁਤ ਵਧੀਆ ਲੱਗਦਾ ਕਿ ਮੈਂ ਜੋ ਵੀ ਕਰਦਾ ਪਿਆ ਵਾਂ, ਇਟ ਜਸਟ ਗਿਵਸ ਮੀ ਸੈਟਿਸਫੈਕਸ਼ਨ ਦੈਟ ਆਈ ਐਮ ਜਸਟ ਡੂਇੰਗ ਸਮਥਿੰਗ ਪ੍ਰੋਡਕਟਿਵ।
ਬੜੀ ਵੱਡੀ ਗੱਲ ਹੈ ਜੀ। ਪਰ ਜਿਵੇਂ ਆਮ ਇੰਡੀਆ ਵਿੱਚ ਨਾ, ਜਿਹੜੇ ਫੌਜ 'ਚ ਜਾਂ ਏਅਰਫੋਰਸ ਨੇਵੀ 'ਚ ਹੈਗੇ ਨੇ, ਉਹ ਆਪਣੇ ਕੰਟੋਨਮੈਂਟਸ 'ਚ ਰਹਿੰਦੇ ਆ, ਆਪਣੀ ਛਾਵਣੀ 'ਚ ਰਹਿੰਦੇ ਨੇ, ਕੀ ਆਸਟ੍ਰੇਲੀਆ ਵਿੱਚ ਵੀ ਇਸ ਤਰ੍ਹਾਂ ਕਿ ਤੁਸੀਂ ਤੁਹਾਡੇ ਘਰ ਦੂਰ ਦੂਰ ਖਿੰਡਰੇ ਹੁੰਦੇ ਨੇ, ਕਿ ਤੁਸੀਂ ਸਾਰੇ ਜਿਹੜੇ ਰੈਫ ਵਾਲੇ ਇਕੱਠੇ ਬੇਸ 'ਚ ਹੀ ਰਹਿੰਦੇ ਹੋ?
ਨਹੀਂ, ਇੱਥੇ ਇਸ ਤਰ੍ਹਾਂ ਨਹੀਂ ਹੈਗਾ, ਇੱਥੇ ਕੰਟੋਨਮੈਂਟ ਏਰੀਆਜ਼ ਨਹੀਂ ਹੈਗੇ, ਇੱਥੇ ਤੁਸੀਂ ਬਾਕੀ ਸਿਵਿਲੀਅਨਸ ਨਾਲ ਹੀ ਤੁਹਾਡੀ ਹਾਊਸਿੰਗ ਹੁੰਦੀ ਹੈ।
ਅੱਛਾ।
ਹਾਂਜੀ।
ਪਰ ਫਿਰ ਮੇਲ ਮਿਲਾਪ ਕਿਵੇਂ ਰਹਿੰਦਾ ਹੈ ਤੁਹਾਡਾ ਅਤੇ ਤੁਹਾਡੇ ਪਰਿਵਾਰਾਂ ਦਾ ਆਪਸ 'ਚ?
ਅੱਛਾ, ਕੁਲੀਗਸ ਦੇ ਨਾਲ ਤਾਂ ਆਪਾਂ ਆਫਿਸ ਦੇ ਵਿੱਚ ਜੋ ਮੇਲ ਮਿਲਾਪ ਹੁੰਦਾ, ਬਾਕੀ ਪਰਿਵਾਰਾਂ ਨਾਲ ਇੱਦਾਂ ਮੇਲ ਮਿਲਾਪ ਹੁੰਦਾ ਕਿ ਜਦੋਂ ਕੋਈ ਓਕੇਜ਼ਨ ਵਗੈਰਾ ਆਉਂਦਾ, ਜੇ ਤੁਸੀਂ ਇਨਵਾਈਟ ਕਰਦੇ ਹੋ ਕਿਸੇ ਨੂੰ ਜਾਂ ਕੋਈ ਤੁਹਾਨੂੰ ਇਨਵਾਈਟ ਕਰਦਾ, ਫਿਰ ਤੁਸੀਂ ਮੇਲ ਮਿਲਾਪ ਥੋੜ੍ਹਾ ਵਧਾਉਂਦੇ ਹੋ ਅਤੇ ਤੁਸੀਂ ਇੱਦਾਂ ਮਿਲਦੇ ਹੋ।
ਅਤੇ ਕੀ ਰੈਫ ਦੇ ਵਿੱਚ ਕਦੀ ਇਸ ਤਰ੍ਹਾਂ ਵੀ ਹੁੰਦਾ ਕਿ ਤੁਸੀਂ ਕੋਈ ਇੰਡੀਅਨ ਡੇ ਮਨਾਇਆ ਜਾਂ ਕੋਈ ਇੰਡੀਅਨ ਤਿਉਹਾਰ ਮਨਾਇਆ, ਇਸ ਤਰ੍ਹਾਂ ਕਦੀ ਮੌਕਾ ਮਿਲਿਆ?
ਹਾਂਜੀ, ਬਿਲਕੁਲ। ਅਸੀਂ ਰੈਫ ਟਿੰਡਲ ਨਾਰਥਰਨ ਟੈਰੀਟਰੀ ਦੇ ਵਿੱਚ ਏਅਰਫੋਰਸ ਦਾ ਬੇਸ ਹੈ, ਉੱਥੇ ਜਦੋਂ ਮੈਂ ਗਿਆ ਸੀ ਅਤੇ ਸਿਰਫ 2 ਇੰਡੀਅਨ ਫੈਮਿਲੀਜ਼ ਸੀਗੀਆਂ, ਪਰ ਆਉਣ ਤੋਂ 1 ਸਾਲ ਪਹਿਲਾਂ ਤੱਕ ਉੱਥੇ 6-7 ਇੰਡੀਅਨ ਫੈਮਿਲੀਜ਼ ਹੋ ਗਈਆਂ ਸੀ।
ਅੱਛਾ।
ਅਤੇ ਫਿਰ ਅਸੀਂ ਉੱਥੇ ਦੀਵਾਲੀ ਸੈਲੀਬ੍ਰੇਟ ਕੀਤੀ ਸੀ, ਅਤੇ ਸਾਡੀ ਜਿਹੜੀ ਸਕੁਆਡਨ ਸੀ ਆਪਾਂ ਉਹਨਾਂ ਨੂੰ ਇਨਫੋਰਮੇਸ਼ਨ ਪਾਸ ਕੀਤੀ ਸੀ ਉਹ ਤੱਕ ਕਿ ਆਪਾਂ ਇੰਡੀਅਨ ਫੈਸਟੀਵਲ ਸੈਲੀਬ੍ਰੇਟ ਕਰਨਾ, ਅਤੇ ਸਾਨੂੰ ਉਹਨਾਂ ਨੇ ਹਾਲ ਵਗੈਰਾ ਪ੍ਰੋਵਾਈਡ ਕੀਤਾ, ਸਾਰਾ ਕੁਛ ਜੋ ਵੀ ਆਪਾਂ ਉਹਨਾਂ ਨੂੰ ਕਿਹਾ ਕਰਨ ਵਾਸਤੇ ਕਿ ਆਪਾਂ ਇੱਦਾਂ ਸੈਲੀਬ੍ਰੇਟ ਕਰਨਾ ਚਾਹੁੰਦੇ ਹਾਂ।
ਵਾਹ ਜੀ ਵਾਹ, ਮਿਠਾਈਆਂ ਖਾਧੀਆਂ?
ਹਾਂਜੀ ਬਿਲਕੁਲ,
ਵੰਡੀਆਂ ਵੀ?
ਹਾਂਜੀ, ਪੂਰੀ ਸਪੋਰਟ ਸੀ।
ਬਹੁਤ ਅੱਛਾ। ਸੋ ਇਸ ਵੇਲੇ ਤਾਂ ਤੁਸੀਂ ਮੈਲਬਰਨ ਵਿੱਚ ਸਟੇਸ਼ਨਡ ਹੋ, ਇਸ ਤੋਂ ਇਲਾਵਾ ਹੋਰ ਕਿੱਥੇ ਕਿੱਥੇ ਰਹਿ ਚੁੱਕੇ ਹੋ?
ਮੇਰੀ ਇਹ ਸੈਕਿੰਡ ਪੋਸਟਿੰਗ ਹੈ। ਮੇਰੀ ਜਿਹੜੀ ਟ੍ਰੇਨਿੰਗ ਹੋਈ ਸੀ ਉਹ ਵਾਗਾ ਵਾਗਾ ਨਿਊ ਸਾਊਥ ਵੇਲਸ ਦੇ ਵਿੱਚ ਹੋਈ ਸੀ, ਅਤੇ ਮੇਰੀ ਪਹਿਲੀ ਪੋਸਟਿੰਗ ਸੀ ਟਿੰਡਲ ਨਾਰਥਰਨ ਟੈਰੀਟਰੀ ਦੇ ਵਿੱਚ।
ਠੀਕ ਹੈ। ਸੋ ਮੇਰੇ ਖਿਆਲ ਤੁਹਾਨੂੰ ਇੱਥੇ ਮੈਲਬਰਨ ਵਿੱਚ ਵੀ ਦੀਵਾਲੀ ਮਨਾਉਣੀ ਚਾਹੀਦੀ, ਹੁਣ ਦਿਨ ਆ ਰਹੇ ਨੇ।
ਬਿਲਕੁਲ ਬਿਲਕੁਲ, ਜ਼ਰੂਰ
ਮਨਾਵਾਂਗੇ। ਸੋ ਕਈ ਸਰੋਤੇ ਤੁਹਾਡੀਆਂ ਗੱਲਾਂ ਸੁਣ ਰਹੇ ਹਨ, ਤੁਸੀਂ ਆਪ ਕਿਹਾ ਕਿ ਜੋਬ ਸੈਟਿਸਫੈਕਸ਼ਨ ਬਹੁਤ ਤੁਹਾਨੂੰ ਮਹਿਸੂਸ ਹੁੰਦੀ ਹੈ, ਅਗਰ ਕੋਈ ਜੁਆਇਨ ਕਰਨਾ ਚਾਹੇ, ਪਹਿਲੀ ਗੱਲ ਕੀ ਸਲਾਹ ਦਿਓਗੇ ਅਤੇ ਐਲੀਜੀਬਿਲਿਟੀ ਕ੍ਰਾਈਟੀਰੀਆ ਕੀ ਹੈ, ਕਿਹੜੇ ਲੋਕ ਐਸੇ ਯੋਗ ਹਨ?
ਇਹਦਾ ਐਲੀਜੀਬਿਲਿਟੀ ਕ੍ਰਾਈਟੀਰੀਆ ਬੇਸਿਕ ਐਜੂਕੇਸ਼ਨ ਤਾਂ ਤੁਸੀਂ EA 12 ਦੇ ਨਾਲ ਵੀ ਜੁਆਇਨ ਕਰ ਸਕਦੇ ਹੋ, ਅਤੇ ਜਦੋਂ ਤੁਸੀਂ ਅਪਲਾਈ ਕਰਦੇ ਹੋ ਮੇਕ ਸ਼ੋਰ ਕਿ ਤੁਸੀਂ ਪਹਿਲਾਂ ਪੜ੍ਹੋ ਤੁਸੀਂ ਕੀ ਕਰਨਾ ਚਾਹੁੰਦੇ ਹੋ, ਅਤੇ ਜਦੋਂ ਤੁਹਾਡਾ ਐਪਟੀਟਿਊਡ ਟੈਸਟ ਹੁੰਦਾ, ਤੁਹਾਡਾ ਇੰਗਲਿਸ਼ ਟੈਸਟ ਅਤੇ ਮੈਥ ਟੈਸਟ ਹੁੰਦਾ, ਉਹਦੇ ਵਿੱਚ ਤੁਹਾਡੇ ਇੰਗਲਿਸ਼ ਸਕਿੱਲਸ ਤੋਂ ਪਤਾ ਲੱਗਦਾ ਕਿ ਤੁਸੀਂ ਕੀ ਕਰ ਸਕਦੇ ਹੋ, ਉਹ ਇੱਕ ਲਿਸਟ ਆ ਜਾਂਦੀ ਹੈ ਕਿ ਤੁਸੀਂ ਕਿਹੜੀਆਂ ਕਿਹੜੀਆਂ ਜੋਬਸ ਕਰ ਸਕਦੇ ਹੋ। ਬੇਸਿਕਲੀ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਤੁਹਾਡੀ ਉਸ ਚੀਜ਼ ਦੀ ਨੌਲੇਜ ਹੋਣੀ ਚਾਹੀਦੀ ਹੈ ਤੁਹਾਨੂੰ, ਕਿ ਤੁਸੀਂ ਉਸ ਚੀਜ਼ ਨੂੰ ਪੜ੍ਹ ਪਹਿਲਾਂ ਪੜ੍ਹ ਕੇ ਗਏ ਹੋ ਕਿ ਫਿਰ ਤੁਸੀਂ ਜੋਬ ਅਪਲਾਈ ਕੀਤੀ ਹੈ।
ਠੀਕ ਹੈ, ਤੇ ਉਮਰ ਫਿਟਨੈਸ ਇਹਦੀ ਕੀ ਯੋਗਤਾ ਹੈ?
ਫਿਟਨੈਸ ਤੇ ਜਦੋਂ ਤੁਸੀਂ ਜੁਆਇਨ ਕਰਦੇ ਹੋ ਉਹ ਤੁਹਾਡਾ 6.4 ਬੀਪ ਟੈਸਟ ਹੋਣਾ ਚਾਹੀਦਾ ਰਨਿੰਗ ਦੇ ਵਿੱਚ,
ਠੀਕ ਹੈ,
ਕਿ ਜਦੋਂ ਤੁਸੀਂ ਪਹਿਲੇ ਦਿਨ ਜਾਂਦੇ ਹੋ ਤੁਹਾਡਾ ਫਿਟਨੈਸ ਲੈਵਲ ਰਨਿੰਗ ਦਾ ਚੈੱਕ ਕਰਦੇ ਨੇ ਤੇ ਥੋੜੇ ਸਿਟ ਅਪਸ ਜਾਂ ਪੁਸ਼ ਅਪਸ ਵੀ ਕਰਵਾਉਂਦੇ ਨੇ। ਉਸ ਤੋਂ ਬਾਅਦ ਜਦੋਂ ਤੁਸੀਂ ਜੁਆਇਨ ਕਰ ਲੈਂਦੇ ਹੋ ਫਿਰ ਹਰ ਸਾਲ ਤੁਹਾਡਾ ਫਿਟਨੈਸ ਟੈਸਟ ਹੁੰਦਾ, ਤੁਹਾਡੀ ਏਜ ਦੇ ਹਿਸਾਬ ਨਾਲ ਤੁਹਾਨੂੰ ਆਪਣੀ ਫਿਟਨੈਸ ਮੇਨਟੇਨ ਕਰਨੀ ਪੈਂਦੀ ਹੈ।
ਤੇ ਕੋਈ ਉਮਰ ਹੈ ਜਿਸ ਤੋਂ ਬਾਅਦ ਤੁਸੀਂ ਨਹੀਂ ਅਪਲਾਈ ਕਰ ਸਕਦੇ ਕਿ ਇਸ ਉਮਰ ਤੋਂ?
ਜਦੋਂ ਮੈਂ ਜੁਆਇਨ ਕੀਤਾ ਸੀ ਮੇਰੇ ਕੋਰਸ ਦੇ ਵਿੱਚ ਜਿਹੜਾ ਸਭ ਤੋਂ ਛੋਟੀ ਏਜ ਵਾਲਾ ਸੀ ਉਹ 18 ਸਾਲਾਂ ਦਾ ਸੀ।
ਅੱਛਾ।
ਤੇ ਜਿਹੜਾ ਸਭ ਤੋਂ ਵੱਡੀ ਏਜ ਵਾਲਾ ਸੀ ਉਹ ਲੇਟ 40s ਦੇ ਵਿੱਚ ਸੀ।
ਅਰੇ ਵਾਹ।
ਤੇ ਇਸ ਕਰਕੇ ਏਜ ਨੂੰ ਲੈ ਕੇ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੈ, ਅਨਲੈਸ ਕਿ ਤੁਸੀਂ ਰਿਟਾਇਰ ਹੋਣ ਵਾਲੇ ਹੋਵੋ ਤੇ ਤੁਸੀਂ ਕਿਸੇ ਵੀ ਏਜ ਵਿੱਚ ਜੁਆਇਨ ਕਰ ਸਕਦੇ ਹੋ, ਐਜ਼ ਲੌਂਗ ਐਜ਼ ਯੂ ਪਾਸ ਦ ਫਿਟਨੈਸ ਟੈਸਟ।
ਤੇ ਮੈਂ ਕੱਦ ਦਾ ਵੀ ਪੁੱਛਿਆ ਸੀ ਕਿਉਂਕਿ ਤੁਸੀਂ ਤਾਂ ਬੜੇ ਉੱਚੇ ਲੰਮੇ ਹੋ।
ਹਾਂਜੀ, ਨਹੀਂ ਕੱਦ ਦੀ ਵੀ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੈਗੀ।
ਹਾਂਜੀ। ਤੇ ਮਹਿਲਾਵਾਂ ਵਾਸਤੇ?
ਮਹਿਲਾਵਾਂ ਵਾਸਤੇ ਵੀ ਸੇਮ ਚੀਜ਼ ਹੈ। ਹਾਂਜੀ, ਉਹਨਾਂ ਵਾਸਤੇ ਥੋੜ੍ਹੇ ਫਿਟਨੈਸ ਸਟੈਂਡਰਡ ਅਲੱਗ ਨੇ ਤੇ ਉਹਨਾਂ ਨੂੰ ਵੀ ਇੱਦਾਂ ਹੀ ਫਿਟਨੈਸ ਮੇਨਟੇਨ ਕਰਨੀ ਪੈਂਦੀ ਹੈ ਕਿ ਉਹ ਫਿੱਟ ਹੋਣੇ ਚਾਹੀਦੇ ਆ,
ਠੀਕ ਹੈ,
ਤੇ ਜੋਬ ਕੰਪੀਟੈਂਟ ਹੋਣੇ ਚਾਹੀਦੇ ਆ ਤੇ ਉਹ ਜੁਆਇਨ ਕਰ ਸਕਦੇ ਨੇ।
ਤੇ ਤੁਸੀਂ ਕੋਈ ਭਾਰਤੀ ਪਿਛੋਕੜ ਦੀ ਮਹਿਲਾ ਵੇਖੀ?
ਹਾਂਜੀ, ਬਹੁਤ ਨੇ।
ਅੱਛਾ।
ਹਾਂਜੀ, ਮੇਰੇ ਨਾਲ ਇੱਕ ਕੋਰਸ ਪਿੱਛੇ ਸੀ ਮੇਰੇ ਤੋਂ, ਉਸ ਤੋਂ ਇਲਾਵਾ ਵੀ ਜਦੋਂ ਮੈਂ ਵਰਕਫੋਰਸ ਦੇ ਵਿੱਚ ਆਇਆ ਮੈਨੂੰ ਬਹੁਤ ਸਾਰੇ ਮਿਲੇ, ਟਿੰਡਲ ਦੇ ਵਿੱਚ ਨਹੀਂ ਪਰ ਜਿੱਦਾਂ ਨਿਊ ਸਾਊਥ ਵੇਲਸ ਦੇ ਵਿੱਚ ਜਾਂ ਇਹਨਾਂ ਦਾ ਬ੍ਰਿਸਬੇਨ ਦੇ ਲਾਗੇ ਇੱਕ ਬੇਸ ਹੈਗਾ ਹੈ, ਉੱਥੇ ਕਾਫੀ ਨੇ।
ਅੱਛਾ। ਹਾਂਜੀ, ਇੱਕ ਮੈਂ ਸਵਾਲ ਪੁੱਛਿਆ, ਤੁਸੀਂ ਕਿਹਾ ਕਿ ਤੁਸੀਂ ਲੀਡਿੰਗ ਏਅਰਕ੍ਰਾਫਟਮੈਨ ਹੋ, ਤੁਸੀਂ ਜਹਾਜ਼ ਤਿਆਰ ਕਰਦੇ ਹੋ ਅਤੇ ਜੋ ਸਪਲਾਈਜ਼ ਪ੍ਰੋਵਾਈਡ ਕਰਨੀਆਂ ਨੇ ਲੋਜਿਸਟਿਕਸ ਉਹ ਤੁਸੀਂ ਕਰਦੇ ਹੋ। ਕੱਲ੍ਹ ਨੂੰ ਫਰਜ਼ ਕਰੋ ਆਸਟ੍ਰੇਲੀਅਨ ਸਰਕਾਰ ਕਹਿੰਦੀ ਹੈ ਕਿ ਜੀ ਅਸੀਂ ਜੰਗ ਲੜ ਰਹੇ ਹਾਂ, ਇਹ ਵਾਲੀ RAF ਦੀ ਟੁਕੜੀ ਉੱਥੇ ਜਾ ਰਹੀ ਹੈ, ਕੀ ਤੁਹਾਨੂੰ ਲੋਕਾਂ ਨੂੰ ਵੀ ਡਿਪਲੋਏ ਹੋਣਾ ਪੈਂਦਾ?
ਹਾਂਜੀ ਹਾਂਜੀ,
ਪੂਰੀ ਦੀ ਪੂਰੀ ਟੁਕੜੀ ਜਾਂਦੀ ਹੈ ਅਤੇ ਤੁਸੀਂ ਵੀ ਫਿਰ ਨਾਲ ਡਿਪਲੋਏ ਹੋਵੋਗੇ ਅਗਰ
ਇੱਦਾਂ ਦੀ ਕੁਛ ਗੱਲਬਾਤ ਹੁੰਦੀ ਹੈ? ਅਤੇ ਉਹ ਕਦੀ ਵੀ ਇੱਕ ਸਾਰੀ ਸਕੁਆਡ ਇੱਕ ਸਕੁਆਡਰਨ 'ਚ ਸਾਰੇ ਜਣੇ ਨਹੀਂ ਜਾਂਦੇ ਹੈਗੇ, ਅਤੇ ਉਹ ਇੱਕ ਟੀਮ ਤਿਆਰ ਕੀਤੀ ਜਾਂਦੀ ਹੈ, ਫਿਰ ਤੁਸੀਂ ਉਸ ਬੇਸ 'ਤੇ ਤੁਹਾਡੀ ਸਿਲੈਕਸ਼ਨ ਵੀ ਹੁੰਦੀ ਹੈ ਅਤੇ ਤੁਸੀਂ ਜਾਂਦੇ ਹੋ।
ਸੋ ਰੁਪਿੰਦਰ, ਰੋਇਲ ਆਸਟ੍ਰੇਲੀਅਨ ਏਅਰਫੋਰਸ 'ਚ ਤੁਹਾਡਾ ਹੁਣ ਸੁਪਨਾ ਕੀ ਹੈ, ਤੁਸੀਂ ਕੀ ਹਾਸਲ ਕਰਨਾ ਚਾਹੁੰਦੇ ਹੋ?
ਮੇਰਾ ਸੁਪਨਾ ਹੈ ਕਿ ਮੈਂ ਅੱਗੇ ਕਮਿਸ਼ਨ ਹੋਣਾ, ਇਹਦੇ ਵਿੱਚ ਟੂ ਸਟਾਰਟ ਆਫ ਵਿਦ ਆਈ ਥਿੰਕ ਕਿ ਫਲਾਇੰਗ ਆਫਿਸਰ ਇਜ਼ ਦਾ ਰੈਂਕ, ਅਤੇ ਮੇਰਾ ਸੁਪਨਾ ਇਹ ਹੈ ਕਿ ਮੈਂ ਅੱਗੇ ਕਮਿਸ਼ਨਿੰਗ ਵੱਲ ਜਾਣਾ।
ਠੀਕ ਹੈ।
ਹਾਂਜੀ,
ਅਤੇ ਕਿੰਨੇ ਸਾਲਾਂ 'ਚ ਮੁਮਕਿਨ ਹੋ ਸਕਦਾ?
ਉਹ ਡਿਪੈਂਡ ਕਰਦਾ ਕਿ ਮੇਰੀ ਪ੍ਰੈਪਰੇਸ਼ਨ ਕੀ ਹੈ। ਜਦੋਂ ਵੀ ਆਪਾਂ ਕਮਿਸ਼ਨਿੰਗ ਵਾਸਤੇ ਅਪਲਾਈ ਕਰਦੇ ਹਾਂ ਵੀ ਹੈਵ ਟੂ ਗੋ ਥਰੂ ਸਿਲੈਕਸ਼ਨ ਬੋਰਡ, ਅਤੇ ਜੇ ਸਿਲੈਕਸ਼ਨ ਬੋਰਡ ਪਾਸ ਹੋ ਜਾਂਦਾ ਤੇ ਵੀ ਆਰ ਜਸਟ ਔਨ ਦ ਅਦਰ ਸਾਈਡ ਆਫ ਏਅਰਫੋਰਸ ਰੈਂਕਿੰਗ ਸਿਸਟਮ।
ਠੀਕ ਹੈ। ਤੁਹਾਡੇ ਨਾਲ ਅੱਜ ਗੱਲਬਾਤ ਕਰਕੇ ਬਹੁਤ ਚੰਗਾ ਲੱਗਿਆ ਰੁਪਿੰਦਰ, ਧੰਨਵਾਦੀ ਹਾਂ ਕਿ ਤੁਸੀਂ ਉਚੇਚਾ ਤੌਰ 'ਤੇ ਇੱਥੇ ਸਾਡੇ ਸਟੂਡੀਓ ਵੀ ਆਏ ਹੋ। ਸੋ ਜਾਂਦੀ ਵਾਰ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਸਰੋਤਿਆਂ ਨੂੰ ਜੋ ਤੁਹਾਡੀਆਂ ਗੱਲਾਂ ਸੁਣ ਰਹੇ ਹਨ? ਸ਼ਾਇਦ ਕਦੀ ਕਦੀ ਉਹਨਾਂ ਨੇ ਸੋਚਿਆ ਵੀ ਹੋਵੇ ਪਰ ਗੌਰ ਨਾ ਕੀਤਾ ਹੋਵੇ ਕਿ ਆਸਟ੍ਰੇਲੀਅਨ ਡਿਫੈਂਸ ਫੋਰਸ ਵਿੱਚ ਵੀ ਇੱਕ ਕਰੀਅਰ ਬਣਾਇਆ ਜਾ ਸਕਦਾ, ਕੀ ਕਹਿਣਾ ਚਾਹੋਗੇ ਉਹਨਾਂ ਨੂੰ?
ਮੈਂ ਇਹੀ ਕਹਿਣਾ ਚਾਹਾਂਗਾ ਕਿ ਜੇ ਤੁਹਾਨੂੰ ਤੁਹਾਡੇ ਮਨ ਵਿੱਚ ਆਉਂਦਾ ਹੈ ਜਾਂ ਤੁਸੀਂ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਕੁਛ ਪੜ੍ਹਿਆ ਰੋਇਲ ਆਸਟ੍ਰੇਲੀਅਨ ਏਅਰਫੋਰਸ ਬਾਰੇ, ਤਾਂ ਤੁਸੀਂ ਜਸਟ ਗਿਵ ਇਟ ਅ ਗੋ, ਇਟਸ ਅ ਰੀਅਲੀ ਗੁੱਡ ਕਰੀਅਰ ਓਪਰਚੁਨਿਟੀ, ਤੁਸੀਂ ਜੁਆਇਨ ਕਰੋਗੇ ਤਾਂ ਨਿਰਾਸ਼ ਨਹੀਂ ਹੋਵੋਗੇ।
ਜ਼ਾਹਿਰ ਹੈ ਕਿ ਤੁਸੀਂ ਆਪਣੇ ਕੰਮ ਨੂੰ ਇੰਜੋਏ ਕਰ ਰਹੇ ਹੋ, ਆਨੰਦ ਮਾਣ ਰਹੇ ਹੋ, ਅਸੀਂ ਤੁਹਾਨੂੰ ਕਹਿੰਦੇ ਹਾਂ ਕਿ ਤੁਸੀਂ ਬਹੁਤ ਬਹੁਤ ਤਰੱਕੀ ਹਾਸਲ ਕਰੋ, ਸ਼ੁਭ ਇੱਛਾਵਾਂ ਭਵਿੱਖ ਲਈ।
ਥੈਂਕ ਯੂ ਵੈਰੀ ਮੱਚ।
SBS Radio. Tell us what you think. Like us on Facebook or follow us on Twitter.